ਨਾਲ ਜਿਹੜਾ ਦੁਖੀ ਸੀ ਬੜਾ ਖੁਸ਼ ਹੋਇਆ ਕਿ ਹੁਣ ਮੈਨੂੰ ਖਾਣ ਨੂੰ ਭੋਜਨ ਮਿਲ ਜਾਵੇਗਾ।
ਤੂੰ ਮੁੱਖ ਮੈਂ ਖਾਵਾ ਜਮਾਨਾ।
ਭਾਈ ਮਰਦਾਨੇ ਨੂੰ ਇੱਕ ਦਮ ਦੇਖਦਿਆਂ ਸਾਰ ਆਪਣੇ ਹੱਥਾਂ ਵਿੱਚ ਫੜ ਲਿਆ ਤੇ ਹੱਥਾਂ 'ਚ ਫੜਦਿਆਂ ਸਾਰੇ ਆਪਣੇ ਮੂੰਹ ਵਿੱਚ ਪਾ ਲਿਆ ਢਿੱਡ ਵਿੱਚ ਇਸ ਤਰ੍ਹਾਂ ਸੱਟ ਲਿਆ ਮਨ ਨੂੰ ਕੋਈ ਛੋਟਾ ਜਿਹਾ ਫਲ ਖਾਈਏ ਨਾ। ਇੰਨਾ ਵੱਡਾ ਸਰੀਰ ਸੀ ਮਰਦਾਨੇ ਨੇ ਛੇਵੇਂ ਵੀ ਜਾਣਿਆ ਇੱਕ ਭੋਜਨ ਦੇ ਨਿਆਈ ਇੱਕ ਬੁਰਕੀ ਦੇ ਨਿਆਈ ਜਿਹਦੀ ਬੁਰਕੀ ਤੋੜ ਕੇ ਮੂੰਹ ਪਾ ਜਾਂਦੀ ਹੈ। ਇਸੇ ਤਰ੍ਹਾਂ ਇਹ ਰਾਕਸ਼ ਨੇ ਭਾਈ ਮਰਦਾਨੇ ਨੂੰ ਬੁਰਕੀ ਦੇ ਨਿਆਈ ਆਪਣੇ ਮੂੰਹ ਵਿੱਚ ਸੱਟ ਲਿੱਤਾ। ਜਦੋਂ ਭਾਈ ਮਰਦਾਨੇ ਨੂੰ ਮੈਨੂੰ ਆਪਣੇ ਮੂੰਹ ਦੇ ਵਿੱਚ ਸੱਟ ਲਿਆ ਤਾਂ ਬੜੇ ਡਰਦੇ ਡਰਦੇ ਹੋਰ ਵੀ ਸੁਧ ਨਹੀਂ ਰਿਹਾ ਸੀ ਹੋਰ ਕੋਈ ਮਨ ਦੇ ਵਿੱਚ ਖਿਆਲ ਨਹੀਂ ਆ ਰਿਹਾ ਸੀ ਕਿ ਮਨ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਹ ਮੂੰਹ ਦੇ ਵਿੱਚ ਤੇ ਧਿਆਨ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਆ ਰਿਹਾ ਸੀ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦਾ ਨਾਮ ਜਪਣ ਲੱਗ ਪਏ ਡਰਦੇ ਡਰਦੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹੁਣ ਮੈਂ ਬਹੁਤ ਮੁਸੀਬਤ ਵਿੱਚ ਹਾਂ ਤੇ ਤੁਸੀਂ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲੇ ਹੋ ਤੁਸੀਂ ਜਿਵੇਂ ਗਜਾਂ ਦੇ ਹਾਥੀਆਂ ਦੇ ਗਜ ਰਾਜ ਨੂੰ ਜਿਵੇਂ ਆਪ ਜੀ ਨੇ ਉਭਾਰਿਆ ਸੀ ਬਹੁਤ ਸਾਰਿਆਂ ਭਗਤਾਂ ਦੀ ਤੁਸੀਂ ਰੱਖਿਆ ਕੀਤੀ ਕਈਆਂ ਨੂੰ ਸਿਰਾਂ ਨੇ ਵਿਸਾਰ ਦਿੱਤਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਮੈਂ ਅਣਜਾਣ ਹਾਂ ਕਈ ਵਾਰ ਮੇਰੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਪਰ ਕਿਰਪਾ ਕਰਕੇ ਹੁਣ ਮੈਨੂੰ ਬਚਾ
ਲਵੋ
ਬੰਦਾ ਕੀ ਨਹੀਂ ਕਰ ਦਿੰਦਾ ਇਹ ਮੇਰੇ ਕਾਰਨ ਹੀ ਬੰਦੇ ਨੂੰ ਦੁੱਖ ਨੇ ਮੈਂ ਮੂਰਖ ਮਤੀ ਵਿੱਚ ਆ ਕੇ ਤੁਹਾਨੂੰ ਮਾਰੇ ਯਤਨ ਕੀਤੇ ਉਹਨੇ ਮਾਰੇ ਯਤਨਾਂ ਨੂੰ ਨਾਚ ਤਾਰੇ ਮੇਰੇ ਅਗੁਣਾਂ ਨੂੰ ਨਾਚ ਤਾਰੇ ਤੇ ਆਪਣੀ ਮੇਰ ਦ੍ਰਿਸ਼ਟੀ ਕਰਕੇ ਹੁਣ ਮੈਨੂੰ ਇਸ ਦੇ ਤੇਲ ਚੋਂ ਬਚਾ
ਲਵੋ।
ਸਤਿਗੁਰ ਜੀ ਤੁਹਾਡਾ ਗਰਬ ਹੈ ਤੁਹਾਡਾ ਸੁਭਾਅ ਹੈ ਵੀ ਤੁਸੀਂ ਆਪਣੇ ਭਗਤਾਂ ਦੀ ਲਾਲ ਰੱਖਣ ਵਾਲੇ ਹੋ ਭਾਵੇਂ ਕੋਈ ਜਿੰਨੇ ਮਰਜ਼ੀ ਪਾਪ ਕਰੇ ਪਰ ਤੁਹਾਡਾ ਸੁਭਾਅ ਹੈ ਤੁਸੀਂ ਪਾਪੀਆਂ ਨੂੰ ਬਖਸ਼ਣ ਵਾਲੇ ਤੇ ਆਪਣੇ ਦਿਲ ਨੂੰ ਆਪਣੇ ਸੁਭਾਅ ਨੂੰ ਮੁੱਖ ਰੱਖਿਓ ਜੀ ਮੇਰੇ ਪਾਪਾਂ ਨੂੰ ਚਿਤਾ ਰਹੇ ਜੋ ਨਾ ਕਿਰਪਾ ਕਰਕੇ ਇਹ ਜਿਹੜਾ ਬੈਂਟ ਬੜਾ ਵੱਡਾ ਰਾਕਸ਼ ਹੈ ਇਹਦੇ ਕੋਲੋਂ ਮੈਨੂੰ ਹੁਣ ਆਪਣੀ ਮਿਹਰ ਕਰਕੇ ਬਚਾ
ਲਓ
ਸਤਿਗੁਰੂ ਨਾਨਕ ਪਾਤਸ਼ਾਹ ਜੀ ਮੈਨੂੰ ਜੋ ਕਦੀ ਵੀ ਮਾੜੇ ਬਚਨਾਂ ਨੂੰ ਨਾਚ ਕਰ ਰਹੇ ਨੇ ਜੋ ਮੈਂ ਮਾੜੇ ਬਚਨ ਕੀਤੇ ਕਿਉਂਕਿ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਇਹ ਕਹਿ ਰਹੇ ਸੀ ਵੀ ਤੁਸੀਂ ਤਾਂ ਮੈਨੂੰ ਭੁੱਖੇ ਰੱਖਦੇ ਹੋ ਵਾਰ ਵਾਰ ਮਾੜੇ ਬਚਨ ਵੀ ਬੋਲਦੇ ਸੀ ਤੇ ਹੁਣ ਕਹਿੰਦੇ ਸਤਿਗੁਰੂ ਜੀ ਜੇਕਰ ਕੋਈ ਬੋਲਿਆ ਬਚਨ ਮੈਂ ਮਾੜੇ ਬਚਨ ਬੋਲੇ ਹਨ ਪਰ ਆਪਣੇ ਹਿਰਦੇ ਇਹਨਾਂ ਦਾ ਧਿਆਨ ਨਾ ਦੇ ਰਹੀ ਕਿਰਪਾ ਕਰਕੇ ਮੈਨੂੰ ਬਖਸ਼ ਦੇ ਰਹੇ ਹੁਣ ਇਸ ਰਾਕਸ਼ ਦੇ ਕੋਲੋਂ ਆਪਣੀ ਮਿਹਰ ਕਰਕੇ ਬਚਾਓ ਤੇ ਸਤਿਗੁਰ ਜੀ ਤੁਸੀਂ ਦੀਨਾਂ ਦੇ ਸਵਾਮੀ ਹੋ ਗਰੀਬਾਂ ਦੇ ਅਰਦਾਸ ਹੋ ਆਪਣੇ ਦਿਲ ਨੂੰ ਵੱਡਾ ਰੱਖ ਕੇ ਮੈਨੂੰ ਆਪਣੀ ਸ਼ਰਨ ਵਿੱਚ ਰਹਿਣਾ ਕਰੋ
ਤੂੰ
ਸਾਡੇ ਨੂੰ ਨਾਲ ਲੈ ਕੇ ਜਾਂਦਾ ਹੈ ਉਹਦੀ ਲਾਜ ਉਹਦੀ ਸੰਗ ਪੱਤ ਆਪ ਰੱਖਣੀ ਪੈਂਦੀ ਹੈ। ਤੇ ਤੁਸੀਂ ਸਾਰਿਆਂ ਦਾ ਇੱਧਰ ਪਰਦਾ ਢੱਕਣ ਵਾਲੇ ਹੋ, ਮੈਂ ਤੁਹਾਡੇ ਨਾਲ ਆਇਆ ਵਾ ਤੇ ਤੁਸੀਂ ਕਿਰਪਾ ਕਰੋ ਮੈਨੂੰ ਹੁਣ ਬਖਸ਼ ਲਵੋ, ਮੇਰੀ ਲਾਜ ਪੱਤ ਤੁਹਾਡੇ ਹੱਥ ਹੈ, ਜੇ ਚਾਹੋ ਤਾਂ ਇਹ ਰਾਕਸ਼ ਕੋਲੋਂ ਬਚਾ ਲਵੋ, ਨਹੀਂ ਤਾਂ ਆਪ ਜੀ ਦੀ ਮਰਜ਼ੀ। ਸਤਿਗੁਰ ਜੀ ਕਿਰਪਾ ਕਰਕੇ ਆਪਣਾ ਦੇਹ ਸੰਭਾਲਣਾ ਕਰੋ, ਮੇਰੇ ਅਰਮਣਾਂ ਨੂੰ ਤਿਆਗ ਕੇ ਮਾੜੇ ਬੋਲੇ ਹੋਏ ਬਚਨਾਂ ਨੂੰ ਛੱਡ ਕੇ ਕਿਰਪਾ ਕਰਕੇ ਹੁਣ ਇਸ ਰਾਕਸ਼ ਕੋਲੋਂ ਬਚਾ ਲਓ, ਤਾਂ ਕਿ ਇਸ ਰਾਕਸ਼ ਦੇ ਕੋਲੋਂ ਮੈਂ ਬਚ ਸਕਾਂ। ਤੁਹਾਡਾ ਜਿਹੜਾ ਤਿੰਨਾਂ ਲੋਕਾਂ ਦਾ ਰਾਜ ਹੈ ਉਸ ਨੂੰ ਪਤਾ ਲੱਗ ਜਾਵੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਤਿੰਨਾਂ ਲੋਕਾਂ ਦੇ ਸਰਤਾਜ ਹਨ, ਸਭ ਤੋਂ ਵੱਡੇ ਹਨ। ਇਸ ਲੋਕ ਵਿੱਚ ਵੀ ਸਹਾਇਤਾ ਕਰਨ ਵਾਲੇ ਨੇ, ਅਗਲੇ ਲੋਕ ਵਿੱਚ ਵੀ ਰੱਖਣ ਵਾਲੇ ਹਨ। ਤੁਹਾਡੀ ਸਹਾਇਤਾ ਤੋਂ ਇਹ ਪਤਾ ਲੱਗ ਜਾਂਦਾ ਹੈ ਵੀ ਤੁਸੀਂ ਤਿੰਨਾਂ ਲੋਕਾਂ ਦੇ ਵਿੱਚ ਬੰਦੇ ਜੀ ਰੱਖਿਆ ਕਰਨ ਵਾਲੇ ਹੋ। ਭਾਈ ਮਰਦਾਨਾ ਅਰਦਾਸਾਂ ਬੇਨਤੀਆਂ ਕਰ ਰਿਹਾ ਹੈ, ਭਾਈ ਮਰਦਾਨੇ ਦੀਆਂ ਬੇਨਤੀਆਂ ਸੁਣ ਕੇ ਸਾਧੂ ਮਹਾਰਾਜ ਜੀ ਨੇ ਕਲਾ ਵਰਤਾ ਦਿੱਤੀ ਵੀ ਜਿਹੜਾ ਸਹਿਤ ਨੇ ਭਾਈ ਮਰਦਾਨੇ ਨੂੰ ਆਪਣੇ ਮੂੰਹ ਵਿੱਚ ਪਾਇਆ ਸੀ, ਗੁਰਖੀ ਜੀ ਨੇ ਸਹੀ ਪਾਇਆ ਸੀ, ਉਹਨੇ ਦਰਦਾ ਵੇਲੇ ਨਹੀਂ ਆਣ ਦਿੱਤਾ ਭਾਈ ਮਰਦਾਨੇ ਨੂੰ, ਸਿੱਧਾ ਢਿੱਡ ਵਿੱਚ ਪੇਟ ਵਿੱਚ ਚਲੇ ਗਏ ਤੇ ਦਰਦਾ ਵੇਲੇ ਆ ਜਾਂਦੀ ਤਾਂ ਮਰ ਜਾਣਾ ਸੀ। ਗੁਰੂ ਸਾਹਿਬ ਜੀ ਨੇ ਕਲਾ ਵਰਤਾ ਦਿੱਤੀ, ਪੈਸੇ ਦਰਦਾ ਵੀ ਥੱਲੇ ਨਹੀਂ ਆਏ ਭਾਈ ਮਰਦਾਨਾ ਜੀ। ਆਪਣੇ ਸਰੀਰ ਸਮੇਤ ਉਹਦੇ ਪੇਟ ਵਿੱਚ ਭਾਈ ਮਰਦਾਨਾ ਜੀ ਚਲੇ ਗਏ, ਉਹਦੇ ਦੰਦਾਂ ਦਾ ਕੋਈ ਅਸਰ ਨਹੀਂ ਹੋਇਆ, ਦੰਦਾਂ ਥੱਲੇ ਨਹੀਂ ਆ ਸਕੇ, ਬਚਾ ਲਿਆ ਸਤਿਗੁਰੂ ਸਾਹਿਬ ਜੀ ਨੇ। ਮਨੁੱਖ ਕਿਸੇ ਚੀਜ਼ ਦੇ ਛੋਲਿਆਂ ਦੇ ਦਾਣੇ ਛੱਡ ਰਿਹਾ ਹੋਵੇ, ਕਣਕ ਦੇ ਦਾਣੇ ਜਾਂ ਛੋਲਿਆਂ ਦੇ ਭੁੱਗੇ ਦਾਣੇ, ਉਹਨਾਂ ਦਾਣਿਆਂ ਨੂੰ ਖਾਂਦਿਆਂ ਖਾਂਦਿਆਂ ਕੋਈ ਦਾਣਾ ਅੰਦਰ ਸਾਬਤਾ ਲੰਘ ਜਾਵੇ, ਇਸ ਤਰ੍ਹਾਂ ਹੀ ਭਾਈ ਮਰਦਾਨਾ ਜੀ ਸੰਦਾਂ ਥੱਲੇ ਨਾ ਆਏ, ਰਾਕਸ਼ ਦੇ ਸਿੱਧਾ ਢਿੱਡਵੇ ਦਿਨ ਚਲੇ ਗਏ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਸ ਵਕਤ ਮੈਨੂੰ ਕਹਿਣ ਲੱਗੇ ਕਿ ਇਹ ਭਾਈ ਬਾਲਾ ਜੀ ਕਿਵੇਂ ਇੱਥੇ ਠਹਿਰੋ, ਅਸੀਂ ਹੁਣੇ ਆ ਰਹੇ ਹਾਂ। ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਭਾਈ ਬਾਲਾ ਜੀ ਤੁਸੀਂ ਇੱਥੇ ਠਹਿਰੋ, ਜਿਹੜਾ ਭਾਈ ਮਰਦਾਨਾ ਹੈ ਉਹਨੂੰ ਰਾਕਸ਼ ਨੇ ਆਪਣੇ ਪੇਟ ਵਿੱਚ ਪਾ ਲਿਆ ਹੈ। ਭਾਈ ਮਰਦਾਨਾ ਜੀ ਰਾਕਸ਼ ਦੇ ਪੇਟ ਵਿੱਚ ਨੇ ਤੇ ਉਹਨਾਂ ਨੂੰ ਬਚਾ ਕੇ ਆਉਣਾ ਹੈ, ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਤੇ ਭਾਈ ਬਾਲਾ ਜੀ ਤੁਸੀਂ ਇੱਥੇ ਠਹਿਰ ਨਾ ਕਰੋ। ਬਹਿਣਾ ਕਰ, ਅਸੀਂ ਭਾਈ ਮਰਦਾਨੇ ਨੂੰ ਘੜੀ ਘੜੀ ਵਿੱਚ ਲੈ ਕੇ ਆ ਰਹੇ ਹਾਂ ਇੱਥੇ, ਥੋੜੇ ਸਮੇਂ ਦੇ ਵਿੱਚ ਭਾਈ ਮਰਦਾਨੇ ਨੂੰ ਰਾਕਸ਼ ਦੇ ਪੇਟ ਵਿੱਚੋਂ ਲੈ ਕੇ ਇੱਥੇ ਆ ਜਾਂਦੇ ਹਾਂ। ਜਾਈ ਉਸੇ ਸਮੇਂ ਦੇ ਸਿਰਾਂ ਦੇ ਵਿੱਚ ਘੜੀ ਘੜੀ ਦੇ ਵਿੱਚ ਇੱਥੇ ਬੈਠ ਅਸੀਂ ਭਾਈ ਮਰਦਾਨੇ ਨੂੰ ਨਾਲ ਲੈ ਕੇ ਆਉਂਦੇ ਹਾਂ ਤੇ ਭਾਈ ਮਰਦਾਨੇ ਨੂੰ ਛਿਨਾ ਵਿੱਚ ਲੈ ਕੇ ਆ ਜਾਣਾ, ਤਾਂ ਜਿੱਥੇ ਅਸੀਂ ਤੁਹਾਨੂੰ ਆ ਕੇ ਮਿਲਾਂਗੇ। ਇਸ ਤਰ੍ਹਾਂ ਬੀਬੀ ਗੁਰੂ ਦੇ ਦੀਪਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਬਾਲੇ ਨੂੰ ਕਹਿ ਕੇ ਭਾਈ ਮਰਦਾਨੇ ਨੂੰ ਬਚਾਉਣ ਵਾਸਤੇ ਰਾਖਸ਼ ਵੱਲ ਚਲੇ ਪਏ। ਮਹਾਰਾਜ ਜੀ ਆਪਣੇ ਦਾਸ ਭਾਈ ਮਰਦਾਨੇ ਨੂੰ ਬਚਾਉਣ ਵਾਸਤੇ ਰਾਖਸ਼ ਦੇ ਕੋਲ ਗਏ ਤਾਂ ਜਦੋਂ ਰਾਖਸ਼ ਨੇ ਦੇਖਿਆ ਵੀ ਇੱਕ ਹੋਰ ਮਨੁੱਖ ਮੇਰੇ ਸਾਹਮਣੇ ਖੜਾ ਹੈ, ਇਹਨੂੰ ਵੀ ਆਪਣੇ ਪੇਟ ਵਿੱਚ ਪਾ ਦਿਆਂ। ਇਸ ਇੱਛਾ ਦੇ ਨਾਲ ਜਦੋਂ ਰਾਖਸ਼ ਨੇ ਗੁਰੂ ਸਾਹਿਬ ਜੀ ਦੇ ਵੱਲ ਦੇਖਿਆ,
ਸ਼੍ਰੀ ਨਾਨਕ ਕਲ ਉਚਾਈ
ਉਸ ਰਾਖਸ਼ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਆਪਣੇ ਹੱਥ ਵਿੱਚ ਲੈ ਕੇ ਆਪਣੇ ਮੂੰਹ ਦੇ ਵਿੱਚ ਪਾ ਦਿੱਤਾ, ਆਪਣੇ ਢਿੱਡ ਵਿੱਚ ਗੁਰੂ ਸਾਹਿਬ ਜੀ ਨੂੰ ਪਾਣਾ ਕੀਤਾ। ਜਦੋਂ ਸਤਿਗੁਰੂ ਮਹਾਰਾਜ ਜੀ ਰਾਖਸ਼ ਦੇ ਪੇਟ ਵਿੱਚ ਪੁੱਜੇ ਉੱਥੇ ਭਾਈ ਮਰਦਾਨੇ ਦੇ ਨਾਲ ਮਿਲਾਪ ਹੋਇਆ ਤੇ ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਹੌਸਲਾ ਦੇਣਾ ਕੀਤਾ। ਪਹਿਲਾਂ ਤਾਂ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਹੌਸਲਾ ਦਿੱਤਾ, ਫਿਰ ਉਹ ਜਿਹੜਾ ਰਾਖਸ਼ ਸੀ ਉਹਦਾ ਸਰੂਪ ਬੜਾ ਵੱਡਾ ਸੀ, ਇਹਦੇ ਦੋ ਜੋਜਨ ਦੇ ਕਰੀਬ ਉਹਦਾ ਸਰੀਰ ਕੱਦ ਸੀਗਾ। ਤਾਂ ਸਤਿਗੁਰੂ ਮਹਾਰਾਜ ਜੀ ਨੇ ਜਿੰਨਾ ਉਹਦਾ ਸਰੀਰ ਸੀ ਉਹਨਾਂ ਹੀ ਉਹਦੇ ਪੇਟ ਵਿੱਚ ਆਪਣਾ ਸਰੀਰ ਵਧਾ ਲਿਆ। ਜਿੰਨਾ ਉਹਦਾ ਆਪਣਾ ਸਰੂਪ ਸੀ ਸਾਰਾ, ਉਹਨਾਂ ਸਰੂਪ ਗੁਰੂ ਪਾਤਸ਼ਾਹ ਜੀ ਨੇ ਆਪਣਾ ਸਰੂਪ ਕਰ ਦਿੱਤਾ, ਆਪਣੀ ਦੇਹ ਵਧਾ
ਦਿੱਤੇ।
ਇਹਦੇ ਜਿਹੜਾ ਪਹਿਲਾਂ ਉਹਦਾ ਦੁੱਖ ਉਹਦਾ ਸਰੀਰ ਸੀਗਾ ਉਹਨੇ ਵੀ ਆਪਣਾ ਸਰੂਪ ਵਧਾਉਣਾ ਸ਼ੁਰੂ ਕਰ ਦਿੱਤਾ। ਤਾਂ ਗੁਰੂ ਮਹਾਰਾਜ ਜੀ ਨੇ ਉਹਦੇ ਪੇਟ ਵਿੱਚ ਜਿੰਨਾ ਉਹਦਾ ਸਰੂਪ ਸੀ ਦੋ ਕੋ ਜਿੰਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਸਰੂਪ ਵਧਾ ਲਿਆ। ਜਿਹਨੇ ਗੁਰੂ ਮਹਾਰਾਜ ਜੀ ਦੇ ਸਰੀਰ ਸੀ ਦੋ ਕੋ ਜਿੰਨੇ ਲੰਮੇ ਕਾਫੀ ਉੱਚੀ ਉਚਾਈ ਉਹਦੇ ਪੇਟ ਵਿੱਚ ਕਰ ਲਈ, ਆਪਣੇ ਸਰੀਰ ਨੂੰ ਵਧਾਉਣਾ ਕੀਤਾ।
ਜਦ ਤਨ
ਜਦੋਂ ਰਾਖਸ਼ ਦਾ ਪੇਟ ਫਟਣ ਵਾਸਤੇ ਆ ਗਿਆ, ਰਾਖਸ਼ ਨੂੰ ਮਹਿਸੂਸ ਹੋਇਆ ਵੀ ਮੇਰੇ ਪੇਟ ਵਿੱਚ ਲੰਬਾਈ ਵੱਧ ਰਹੀ ਹੈ, ਇੱਕਦਮ ਗੁਰਕੀ ਜਿੰਨੀ ਚੀਜ਼ ਬਹੁਤ ਵੱਡੀ ਹੋ ਜਾਵੇ ਤਾਂ ਪੇਟ ਨੂੰ ਮਹਿਸੂਸ ਹੁੰਦਾ ਹੈ। ਤਾਂ ਜਿਹੜਾ ਰਾਖਸ਼ ਸੀ ਉਹਨੇ ਇਹ ਜਾਣ ਕੇ ਜਦੋਂ ਉਹਦੇ ਪੇਟ ਨੂੰ ਦਰਦ ਮਹਿਸੂਸ ਹੋਇਆ ਤਾਂ ਉਹਨੇ ਆਪਣਾ ਸਰੀਰ ਦੋ ਜੋਜਨ ਤੱਕ ਵਧਾ ਦਿੱਤਾ, ਆਪਣੇ ਸਰੀਰ ਨੂੰ ਵਧਾਉਣਾ ਸ਼ੁਰੂ ਕੀਤਾ ਰਾਖਸ਼ ਨੇ ਵੀ। ਪਹਿਲਾਂ ਤਾਂ ਗੁਰੂ ਸਾਹਿਬ ਜੀ ਨੇ ਉਹਦੇ ਪੇਟ ਵਿੱਚ ਆਪ ਵਧੇ ਤੇ ਜਦੋਂ ਉਹਦਾ ਪੇਟ ਵਧਣ ਲੱਗਾ ਤਾਂ ਰਾਖਸ਼ ਨੇ ਆਪਣਾ ਸਰੀਰ ਹੋਰ ਵੱਡਾ ਕਰ ਦਿੱਤਾ। ਜਿੰਨਾ ਸਰੀਰ ਰਾਖਸ਼ ਵਧਾਉਂਦਾ ਸੀ ਗੁਰੂ ਮਹਾਰਾਜ ਜੀ ਉਹਨਾਂ ਹੀ ਸਰੀਰ ਉਹਦੇ ਪੇਟ ਵਿੱਚ ਹੋਰ ਵਧਾ ਲਿਆ ਕਰਦੇ ਸੀ। ਜਦੋਂ ਗੁਰੂ ਮਹਾਰਾਜ ਜੀ ਦਾ ਸਰੂਪ ਦੋ ਜੋਜਨ ਤੱਕ ਉਹਦੇ ਪੇਟ ਵਿੱਚ ਵੱਧ ਗਿਆ ਤਾਂ ਰਾਖਸ਼ ਦੇ ਸਰੀਰ ਦੇ ਪ੍ਰਾਣ ਕੰਬਣ ਲੱਗ ਪਏ ਤੇ ਰਾਖਸ਼ ਨੂੰ ਬਹੁਤ ਪੀੜਾ ਮਹਿਸੂਸ ਹੋਣ ਲੱਗੀ, ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗ ਪਿਆ, ਉਹਦਾ ਬਲ ਨਾ ਚੱਲੇ।
ਸ਼੍ਰੀ ਗੁਰੂ ਪੇਟੋ ਤਨ ਵਿਤਾਰਾ ਅੰਤਰ ਭਇਓ ਤਾਏ ਦੁਖ ਭਾਰਾ।
ਜਿੰਨਾ ਗੁਰੂ ਸਾਹਿਬ ਜੀ ਨੇ ਉਹਦੇ ਸਰੀਰ ਵਿੱਚ ਉਹਦੇ ਪੇਟ ਵਿੱਚ ਆਪਣਾ ਸਰੀਰ ਵਧਾ ਲਿਆ ਸੀ, ਆਪਣੀ ਲੰਬਾਈ ਕਰ ਲਈ, ਉਹਦੇ ਕਰਕੇ ਰਾਖਸ਼ ਨੂੰ ਬੜਾ ਦੁੱਖ ਮਹਿਸੂਸ ਹੋ ਰਿਹਾ ਸੀ।
ਨੌ ਜੋਗਨ ਨੂੰ ਬਹਿਜ ਬਦਾਵਾ कैसे प्रभ निज देह बनावा।
नौ योजन तक उस राक्ष ने अपना शरीर वड्डा कर दिता। किथे दो योजन करना, पहला कोहां दे विच, फिर योजना दे विच, फिर नौ योजन तक जदों राक्ष का शरीर हो गया तां गुरु महाराज जी उहदे पेट विच सी, सतगुरु जी ने भी होर शरीर वधाना किया। जो गुरु महाराज जी ने पेट के विच जिन्ना ही कद वधा लिया, जिन्ना उहदा स्वरूप सी नौजवान, उन्ना ही गुरु साहिब जी ने उहदे पेट विच अपना शरीर वधा लिया। ता गुरु साहिब जी का राक्ष का स्वरूप इन्ना, राक्ष इन्ना तंग हो लग पाया, वो कहते सुमेर पर्वत के न्यायी उच्चा हो गया पर उहदा बल ना चले ते अपना जोर नहीं पै रहा, पेट अगे नू वध रहा है, पेट फटन नू आ रहा सी, ते जंगल के विच सोखा ना करया जावे ना हिलया जावे, ते छिनो छिन बहुत तंग हो रहा सी। सतगुरु महाराज जी ने होर अपनी देह अपना स्वरूप वधाना, ज्यो ज्यो गुरु साहिब जी स्वरूप वधाते गए त्यों त्यों राक्ष का पल घटता गया, बड़ा कमजोर हो गया। जिहड़ा ये राक्ष सी जदों कमजोर होके धरती ते गिरन लगा, धरती के उपर नौ योजना ताई इन्ना आस पास सारे जंगल के जीव जंतु सी, जिन्हें भी पेड़ पौधे, नदियां, गंगा, दास, जो कुछ भी सी सारे इलाके विच दा, वह सारा तहस नहस हो चुका सी। जदों वह राक्ष उपर गिरदा सी, तुरदा सी, उहदा अपना स्वरूप भी बड़ा वध गया सी, ते उहदे कारण धरती आस पास कमजोरी हो रही सी। जे आकाश में देवते सी वह देख रहे सी, देख के हाहाकार करते सी भी धरती के उपर यह की पाणा वरत रहा है, देवते भी इस रूप को देख रहे सी। देवते देख रहे सी किन्नी हाहाकार, किन्ना माड़ा पाणा वरत्या है। ये राक्ष ने प्रभु स्वरूप को जानिया नहीं, तो श्री गुरु नानक पातशाह जी ने भी अपने ढिड में पा लिया। ये गुरु साहिब जी की महिमा को अणजाण रहा है, ये गुरु जी की महिमा को जान ना सकिया राक्ष। इस तरह के वचन देवते कर रहे ने,
बैंत जीवन की आप चुकाए।
जदों राक्ष का अपनी शक्ति बल घटन लग पाया, जोर ना पवे, जिन्ना स्वरूप वधांदा सी ओना गुरु साहिब जी उहदे पेट विच ही वधा लैंदे सी, तां जदों उहदा शरीर कमजोर होण लग पाया, अपने आप नूं बेबल जानना शुरू कर दिता, ते उहनूं पता लग गया हुण मेरे जीण की कोई आसा नहीं, उन्हों अपने जीवन की आस खत्म हो चुके।
धरती
के उपर तुरदा सी, जोर नहीं पै रहा सी, उहदियां अखां डेले बाहर आने शुरू हो गए, अखां लाल हो गई। जदों जिवें बंदा मरन वाला हो गया ते अखां बाहर नूं आउंदियां हन, इसे तरह उहदा जोर नहीं पै रहा सी, पेट विच दर्द होवे, शरीर का बल ना पवे, ते अखां बाहर नूं आण, ते आप कहिंदे धरती दे उपर पिछां दे भार गिरिया, जोर ना पै सकिया, धरती ते गिरिया है।
मानो बदी दिंदा चित भारी, परे धर पर गुरु अकारी।
कहिंदे मन तो जिहड़ा विध्यांचल पर्वत है, वो अपने अगस्त गुरु के चरणा कमलों विखे मत्था टेक रहा होवे। इन्ना वड्डा पहाड़, एड्डी वड्डा विध्यांचल जिहदे विच कई हजारां पहाड़ ने, ਉਹ ਆਪਣੇ ਗੁਰੂ ਨੂੰ ਨਮਸਕਾਰ ਕਰਨ ਵਾਸਤੇ ਝੁਕ ਜਾਵੇ, ਉਹਦੇ ਨਾਲ ਕੀ ਹੁੰਦਾ ਹੈ, ਜਿਹੜੇ ਪੇੜ ਵਿਰਸ਼ ਆਦਿ ਸਾਰੀਆਂ ਜਿੰਨੀਆਂ ਵੀ ਸਮੱਗਰੀਆਂ ਪਹਾੜ ਦੇ ਉੱਪਰ ਹੁੰਦੀਆਂ ਨੇ ਪੱਥਰ ਆਦਿ, ਉਹ ਸਾਰੇ ਟੁੱਟ ਕੇ ਗਿਰ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਇਹ ਧਰਤੀ ਤੇ ਗਿਰਿਆ ਹੈ ਤਾਂ ਧਰਤੀ ਦੇ ਸਾਰੇ ਆਸੇ ਪਾਸੇ ਤਹਿਸ ਨਹਿਸ ਹੋ ਚੁੱਕੀ ਹੈ। ਥੱਲੇ ਜਿੰਨੇ ਵੀ ਪੇੜ ਆਏ, ਜਿੰਨੀਆਂ ਵੀ ਧਰਤੀ ਦੇ ਇਲਾਕੇ ਆਏ, ਉਹ ਸਾਰੇ ਟੁੱਟ ਕੇ ਚੂਰ ਚੂਰ ਹੋ ਚੁੱਕੇ ਹਨ। ਉੱਥੇ ਕੋਈ ਵੀ ਜੰਗਲ ਆਦਿ ਨਜ਼ਰ ਨਹੀਂ ਆ ਰਿਹਾ, ਉਹਦੇ ਦੇਹ ਦੇ ਥੱਲੇ, ਰਾਕਸ਼ ਦੀ ਦੇਹ ਥੱਲੇ ਸਾਰਾ ਕੁਝ ਚੂਰ ਬਣ ਚੁੱਕਾ ਹੈ। ਜਦੋਂ ਧਰਤੀ ਤੇ ਗਿਰਿਆ ਪਟਕ ਕੇ ਤਾਂ ਉਹਦੇ ਮੂੰਹ ਬੰਦ ਹੋ ਚੁੱਕਾ ਸੀ, ਅੱਖਾਂ ਬਾਹਰ ਨੂੰ ਆ ਰਹੀਆਂ ਸੀ, ਸਵਾਸ ਖਤਮ ਹੋ ਗਏ, ਸਾਹ ਲੈਣ ਜੋਗਾ ਰਿਹਾ ਨਾ, ਤੇ ਪ੍ਰਾਣ ਉੱਡ ਗਏ ਤੇ ਅੰਦਰ ਕਿਹੜੀ ਕੇਵਲ ਖਾਲੀ ਰਾਕਸ਼ ਰੂਪੀ ਦੇਹ ਬਚੀ, ਉਹਦੇ ਵਿੱਚੋਂ ਜਿਹੜੇ ਪ੍ਰਾਣ ਨਿਕਲ ਗਏ, ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀ ਵੱਡੀ ਦੇਹ ਵਾਲੇ ਰਾਕਸ਼ ਦਾ ਵੱਧ ਕਰ ਦਿੱਤਾ। ਇਹ ਦੇਖ ਕੇ ਦੇਵਤਿਆਂ ਨੇ ਸਵਰਗ ਲੋਕ ਤੋਂ ਫੁੱਲ ਬਰਸਾਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਰਾਕਸ਼ ਦੀ ਦੈਤ ਦੀ ਦੇਹ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਲੈ ਕੇ ਜਦੋਂ ਬਾਹਰ ਆਏ ਤਾਂ ਇਸ ਤਰ੍ਹਾਂ ਸੋਭਾ ਪਾ ਰਹੇ ਸੀ, ਪੰਨੇ ਦੇ ਸੱਪ ਨੂੰ, ਪੰਨੇ ਦੇ ਬੈਦ ਨੂੰ ਚੀਰ ਕੇ ਭਗਵਾਨ ਕ੍ਰਿਸ਼ਨ ਜੀ ਗੋਪੀਆਂ ਨੂੰ ਲੈ ਕੇ ਨਾਲ, ਜਦੋਂ ਭਗਵਾਨ ਕ੍ਰਿਸ਼ਨ ਜੀ ਨੂੰ ਪੰਨੰਗ ਰਾਕਸ਼ ਨੇ ਗੋਪੀਆਂ ਨੂੰ ਆਪਣੇ ਪੇਟ ਵਿੱਚ ਪਾ ਲਿਆ ਸੀ, ਉਸ ਵਕਤ ਭਗਵਾਨ ਕ੍ਰਿਸ਼ਨ ਜੀ ਵੀ ਇਸ ਤਰ੍ਹਾਂ ਬਾਹਰ ਆਏ ਸੀ ਉਹਦਾ ਪੇਟ ਫਾੜ ਕੇ। ਹੁਣ ਸਤਿਗੁਰੂ ਨਾਨਕ ਪਾਤਸ਼ਾਹ ਜੀ ਵੀ ਇਸ ਰਾਕਸ਼ ਨੂੰ ਇਸੇ ਤਰ੍ਹਾਂ ਵੱਧ ਕਰਕੇ ਬਾਹਰ ਆਏ ਹਨ, ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਪੰਨਗ ਦੈਜ ਦਾ ਚੀਰ ਉਹਦਾ ਢਿੱਡ ਫਾੜਿਆ ਸੀ।
ਰਾਕਸ਼ ਸੂਰ ਜੀ ਚਾਰ ਹੋਇਆ,
ਜਿਹੜਾ ਰਾਕਸ਼ ਮਰਿਆ ਸੀ ਨਾ, ਉਹਦੇ ਜਦੋਂ ਪ੍ਰਾਣ ਨਿਕਲੇ ਉਹ ਰਾਕਸ਼ ਦੀ ਜੂਨੀ ਪਈ ਹੋਈ ਸੀ ਉਸਨੂੰ, ਉਹਦੇ ਰਾਕਸ਼ ਦੀ ਜੂਨੀ ਜਦੋਂ ਤਿਆਗੀ ਤਾਂ ਉਹਦੇ ਵਿੱਚੋਂ ਜਿਹੜਾ ਰਾਕਸ਼ ਨਿਕਲਿਆ, ਜਿਹੜੀ ਉਹਦੀ ਸੂਕਸ਼ਮ ਦੇਹ ਨਿਕਲੀ, ਉਹਦਾ ਸਰੂਪ ਬੜਾ ਸੁੰਦਰ ਸੀਗਾ। ਤਾਂ ਉਹ ਰਾਕਸ਼ ਦਾ ਸਰੂਪ ਬੜਾ ਸੁੰਦਰ, ਉਹਨੇ ਆਪਣੇ ਕੰਨਾਂ ਵਿੱਚ ਕੁੰਡਲ ਪਾਏ ਹੋਏ ਤੇ ਬੜੇ ਸੁੰਦਰ ਸਰੂਪ ਸੀਗਾ, ਪਰ ਜਿਹੜੀ ਦੇਹ ਜੂਨੀ ਮਿਲੀ ਹੋਈ ਸੀ ਉਹ ਭਿਆਨਕ ਸੀ, ਪਰ ਭਿਆਨਕ ਜੂਨੀ ਦੇ ਵਿੱਚ ਵਸਣ ਵਾਲਾ ਜੀਵ, ਉਹ ਜਿਹੜਾ ਰਾਕਸ਼ ਬਣਿਆ ਹੋਇਆ ਸੀ, ਉਹ ਬੜਾ ਸੁੰਦਰ ਸੀ। ਕਹਿੰਦੇ ਉਹਦੀਆਂ ਚਾਰ ਬਾਹਾਂ ਸੀ ਉਸ ਰਾਕਸ਼ ਦੀਆਂ, ਤੇ ਉਹਨੇ ਪੀਲੇ ਰੰਗ ਦੇ ਵਸਤਰ ਪਾਏ ਸੀ, ਬੜੀ ਸੋਹਣੀ ਪਰੜੀ ਬੰਨੀ ਹੋਈ ਸੀ, ਤਾਂ ਬੜੇ ਕਾਲੇ ਰੰਗ ਦਾ ਪੀਲੇ ਵਸਤਰ ਉੱਪਰ ਸੋਹਣਾ ਜੀ ਕੇਸ਼ਕੀ ਦਸਤਾਰ ਜਿਹੜਾ ਕੱਪੜਾ ਬੰਨਦੇ ਸੀ, ਤੇ ਉਹਦੇ ਰੰਗ ਕਾਲਾ, ਲੰਮੀਆਂ ਬਾਹਾਂ, ਚਾਰ ਬਾਹਾਂ ਸੀਗੀਆਂ, ਉਹਦਾ ਸਰੂਪ ਬੜਾ ਸੁੰਦਰ, ਪਰ ਦੇਹ ਰਾਕਸ਼ ਦੀ ਮਿਲੀ ਹੋਈ ਸੀ ਜੂਨੀ, ਉਹਦੇ ਕਰਕੇ ਮਾੜੇ ਕਰਮ ਸੀ, ਪਰ ਅਸਲ ਵਿੱਚ ਉਹਦਾ ਜੀਵਨ ਇਹ ਸੀ
पूर्व बंधन को तरका प्रशंसित के पुन
जो राक्ष के प्राण निकले तो उस राक्ष ने अपने पुरातन स्वरूप आके जड़ा उसका असल रूप सी उस रूप में आके गुरु नानक पातशाह महाराज जी ने नमस्कार की। फिर नमस्कार करके गुरु साहब जी की उस्तुति वाले भजन कहने कीते
करतार
अकाल पुरख जी तुसी अवतार स्वरूप हो इस संसार विच अवतार धार के कलयुग दे विच जीवां दे पापां नूं खत्म करन वास्ते ते नाम दी दृढ़ता कराण वास्ते इस संसार विच आए होए हो।
हर सेच अगी किनको कहते
सतगुरु जी तुसी इस संसार दे विच साडे जिहे पापियां दा उद्धार करन वास्ते साडे जिहे पापियां नूं तारन वास्ते ते आप कृपा करन वास्ते संसार दे विच तुहाडा अवतार होया है। तुहाडे आण दा मकसद ही इह है तुसी इस संसार विच जीवां नूं तारन वास्ते ही आए हो।
जग खिंड तो सब खिंड तो
जिहड़ा गुरु जी नूं अपने पेट विच पाना चाहुंदा सी हुण गुरु महाराज जी दी शलाघा कर रहा है उस्तुति कर रहा है कहिंदा वी हे सतगुरु जी तुसी इस संसार विच पापां ते पखंडां नूं नाश करन वाले हो। ਤੁਸੀਂ ਪਖੰਡ ਦਾ ਨਾਸ ਕਰਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਹੋ। ਜੀਵਾਂ ਨੂੰ ਚੰਗੇ ਮਾਰਗ ਵਿੱਚ ਸ਼ੁਭ ਮਾਰਗ ਵਿੱਚ ਪਾਉਣ ਵਾਲੇ ਹੋ।
ਸਤਿਗੁਰੂ
ਜੀ ਤੁਸੀਂ ਆਪ ਸੰਸਾਰ ਵਿੱਚ ਜਿਹੜੇ 24 ਅਵਤਾਰ ਹਨ ਕ੍ਰਿਸ਼ਨ ਵਿਸ਼ਨੂੰ ਜੀ ਦੇ ਉਹਨਾਂ ਅਵਤਾਰਾਂ ਦੇ ਵਿੱਚੋਂ ਵੀ ਤੁਸੀਂ ਸ੍ਰੇਸ਼ਟ ਅਵਤਾਰ ਹੋ ਤੇ ਤੁਸੀਂ ਇਸ ਸੰਸਾਰ ਵਿੱਚ ਅਵਤਾਰ ਧਾਰ ਕੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਸੰਸਾਰ ਵਿੱਚ ਸਨਾਤਨ ਰੂਪ ਦਾ ਪ੍ਰਕਾਸ਼ ਕਰਨ ਵਾਸਤੇ ਅਕਾਲ ਪੁਰਖ ਦੀ ਮਹਿਮਾ ਜਗਾਉਣ ਵਾਸਤੇ ਆਏ ਹੋ।
ਤਨ ਮਨ ਧਾਰ ਕੇ ਪ੍ਰੇਤ ਫਿਰ ਸ਼ਰਧਾ ਜੋ ਧਰੈ
ਸਤਿਗੁਰੂ ਜੀ ਤੁਸੀਂ ਇਸ ਸੰਸਾਰ ਵਿੱਚ ਮਾਨਵ ਸਰੂਪ ਧਾਰ ਕੇ ਸਰੂਪ ਤੁਹਾਡਾ ਮਨੁੱਖ ਜੋਨੀ ਵਾਲਾ ਹੈ ਪਰ ਪਰੋਕਸ਼ ਹੋ ਕੇ ਫਿਰਦੇ ਹੋ ਇਹਨਾਂ ਸੰਸਾਰ ਦੇ ਜੀਵਾਂ ਤੋਂ ਤੁਸੀਂ ਇਹਨਾਂ ਦੇ ਵਿੱਚ ਰਹਿੰਦੇ ਹੋਇਆ ਵੀ ਨਿਰਲੇਪ ਸਰੂਪ ਹੋ ਇਸ ਸੰਸਾਰ ਦੇ ਕੰਮਾਂ ਕਾਰਾਂ ਵਿੱਚ ਰਹਿ ਕੇ ਵੀ ਨਿਰਲੇਪ ਹੋ ਤੇ ਤੁਸੀਂ ਸੰਸਾਰ ਵਿੱਚ ਵਰਤ ਕੇ ਸਾਰਿਆਂ ਦਾ ਉਧਾਰ ਕਰਨ ਵਾਸਤੇ ਆਏ ਹੋ।
ਮਰ ਹਰੀ ਛੰਦ ਲੱਖ ਮੈਂ ਮਰਦਾਨਾ
ਕਹਿੰਦੇ ਸਤਿਗੁਰੂ ਮਹਾਰਾਜ ਜੀ ਨੂੰ ਐਸੇ ਸਰੂਪ ਨੂੰ ਵੇਖਦੇ ਅਸਾਰ ਭਾਈ ਬਾਲਾ ਜੀ ਕਹਿੰਦੇ ਮੈਂ ਅਤੇ ਮਰਦਾਨੇ ਨੇ ਜਾਣ ਦਿੱਤਾ ਵੀ ਗੁਰੂ ਸਾਹਿਬ ਮਹਾਰਾਜ ਜੀ ਨੂੰ ਵੱਡੇ ਵੱਡੇ ਅਵਤਾਰ ਵੀ ਵੱਡੇ ਵੱਡੇ ਰਾਕਸ਼ ਦੇਵਤੇ ਵੀ ਸਾਰੇ ਪੂਜਣ ਵਾਲੇ ਹਨ ਤੇ ਐਸੇ ਸਤਿਗੁਰੂ ਮਹਾਰਾਜ ਜੀ ਉਸ ਅਕਾਲ ਪੁਰਖ ਦੇ ਅਵਤਾਰ ਉਹ ਆਦਿ ਹਨ ਤੇ ਉਹਨਾਂ ਦੇ ਐਸੇ ਸਰੂਪ ਨੂੰ ਦੇਖ ਕੇ ਕੋਟਕਾਂ ਨੂੰ ਦੇਖ ਕੇ ਭਾਈ ਬਾਲਾ ਜੀ ਕਹਿੰਦੇ ਭਾਈ ਮਰਦਾਨਾ ਜੀ ਬੜੇ ਕਸਮਾਏ ਹੋ ਗਏ ਬੜੇ ਹੈਰਾਨ ਹੋਏ।
ਦੂਜਾ ਪੁਨ ਸੁਣੀ ਤੁਮਕੋ ਹੋਈ ਸਭ ਇੱਕ ਤੁਮਕੋ ਬਿਠਾਨ।
ਭਾਈ ਬਾਲਾ ਜੀ ਕਹਿੰਦੇ ਸੀ ਜਦੋਂ ਉਹ ਰਾਕਸ਼ ਨੇ ਗੁਰੂ ਸਾਹਿਬ ਜੀ ਨੂੰ ਪਹਿਲਾਂ ਤਾਂ ਖਾਣਾ ਕੀਤਾ ਫਿਰ ਬੇਨਤੀਆਂ ਕੀਤੀਆਂ ਨਮਸਕਾਰਾਂ ਕੀਤੀਆਂ ਤਾਂ ਇਹੋ ਜਿਹੇ ਪੁੱਤਕ ਨੂੰ ਦੇਖ ਕੇ ਭਾਈ ਮਰਦਾਨਾ ਜੀ ਵੀ ਬੜੇ ਹੈਰਾਨ ਹੋਏ ਤੇ ਅਸੀਂ ਵੀ ਬੜੇ ਹੈਰਾਨ ਹੋਏ ਤੇ ਗੁਰੂ ਪਾਤਸ਼ਾਹ ਜੀ ਸਾਡੀ ਹੈਰਾਨਗੀ ਦੂਰ ਕਰਨ ਵਾਸਤੇ उस राक्षस को ये पूछने लगे भी तू कौन है।
निज जाति उचारी प्रभु अचारी सुनो धारक।
ना उस राक्षस गुरु जी ने जब आख्या तू अपने बारे दसना कर, क्योंकि भाई बाला जी ने साडे मन विच ते भाई मरदाने ने मन शंका से भी ये राक्षस पता नहीं केवल जी हैरानगी वाली गल कर रहा है। ता उन्हें गुरु साहब जी का भजन मान के अपनी सारी गल दसनी की, कह लगा हे प्रभु जी मेरी सारी गल सुनना करो, ये मेरे उधार कदाते मेरे उधार करने वाले वाहगुरु जी।
जब जनक देते ही तब नर दे ही
चलो। राजे जनक का अवतार सी इस धरती ते, राजा जनक राज करता सी, उदो मैं उदे रसोई घर दे विच प्रशादा बनाउंदा सी। उदा रसोईया सी
इक काल नरेंद्र संत लंदे कई रसोई थार।
एक समय राजे जनक ने संतां नूं नियमदा देना कीता, संतां नूं प्रशादा छकाण वास्ते अपने घर अपने राज विच बुलाया, ते संतां नूं भोजन छकाना सी ते मैनूं हुक्म सी प्रशादा बनाउण दा।
सब मुझ छुड़ छाके सब हन आके कीन दुराए आहारा।
सतगुरु जी उस समय मैं प्रशादा बना रहा सी, संतां नूं भोजन छकाना सी, मैनू बहुत भुख लग चुकी सी पहला दी, मैं प्रशादा नहीं छकिया सी, अपने ढिड की भुख करके संतां तो पहला मैं भोजन छक लिया, ते और झूठा भोजन किधरों ना किधरों झूठ रह गई, तो वह भोजन संतां नूं बाद चो छकाया पहला मैं छक लिया सी।
मैं जब जानी गिरा बखानी झूठी भई रसोई।
जदों राजे नूं पता लग्या राजे जनक नूं कि इहने प्रशादा छक लिया पहला ते संतां नूं बाद चों छकाया झूठा भोजन छकाया, तां राजे जनक ने गुस्से विच आ के इह बजन कीते भी तूं तां लंगर झूठा रसोई झूठी कर दित्ती है।
सरदा महदारी संत ना खवाशी
तू तो संतां नूं भोजन झूठा चकाण लगा सी। तां राजे ने उस वक्त संतां नूं ना खवा के पहला ही नदी विच सारा भोजन नदी विच पा दिता, ते मैनूं शराब दिता सी।
वैया शराब दे उपत
शराब सी भी तू संतां नूं पहला भोजन छकिया है, भोजन झूठा कीता है, तां तू तेनूं शराब है मेरा भी तू राक्षस दी जूनी विच रहना करेगा। तां राजे जनक दी शराब करके मैनूं इह राक्षसां वाली जूनी मिली सी।
दीन भयो मुझ तू कब होवेगी गत दे।
सतगुरु जी राजे जनक ने जो शराब दे दिता तो मैं गरीब होके निमाना होके राजे जनक न पुछया से राजन कृपा करके दसो तुम शराब तो दिता है पर यह दस दो कि मेरी इस राक्षसां वाली जूनी चो गद्दी कदों होवेगी।
कई खाल
राजे जनक ने मैनू दसिया भी कलयुग सतगुरु नानक पातशाह महाराज अपना राज कलाधार जगमय परवर निरंकार स्वरूप अकाल पुरख वाहगुरु जी इस संसार के अवतार धारण गए संसार विच नाम जपाण वास्ते भगती बढ़ाने वास्ते आउणगे ऐसे सतगुरु नानक पातशाह जी तेरा शराब खत्म करके तेन मुक्ति देंगे। हे सतगुरु जी उस वक्त राजे जगत ने मेनू यह दसिया सतगुरु जी हुण आप जी ने कृपा कर दिती है तुहाडे नाल मेरा मिलाप हो चुका है ते तुसी मेरी राक्षा वाली जूनी बदल के मैनू अपनी जिहड़ी असल जूनी सी पहले हुण मेरी सूक्ष्म देह दे विच मैनू तब्दील कर दिता ते राक्षा वाली जूनी तो मैनू बचा लिता है।
कह गाथा छवी बंदत कवी
नमस्कार करके अपनी सारी गलबात दस के जिहड़ा राक्षस से वह सचखंड में प्याला कर गया ते गुरु साहिब जी को नमस्कार करता गया है।
एक सुंदर नमस्कार
भाई मरदाना जी ਇਹ ਰੂਪ ਦੇਖ ਕੇ ਵੀ ਉਹ ਜਿਹੜੀ ਜੂਨੀ ਚੋਂ ਨਿਕਲਿਆ ਰਾਕਸ਼ ਜੂਨੀ ਚੋਂ ਤੇ ਹੁਣ ਸੱਚਖੰਡ ਨੂੰ ਚਲਾ ਗਿਆ ਇਹ ਦੇਖ ਕੇ ਬੜੇ ਹੈਰਾਨ ਹੋਏ ਤੇ ਭਾਈ ਮਰਦਾਨਾ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਹੱਥ ਜੋੜ ਕੇ ਪੁੱਛਣਾ ਕੀਤਾ
ਭਾਈ
ਮਰਦਾਨਾ ਜੀ ਕਹਿਣ ਲੱਗੇ ਸਤਿਗੁਰ ਜੀ ਆਪ ਜੀ ਸਾਰੇ ਜਗਤ ਦੇ ਗੁਰੂ ਹੋ ਤੇ ਤੁਹਾਡੀ ਮਹਿਮਾ ਬਹੁਤ ਵੱਡੀ ਹੈ ਮੈਂ ਤੁਹਾਡੀ ਮਹਿਮਾ ਨੂੰ ਜਾਣ ਨਾ ਸਕਿਆ ਅਣਜਾਣੀ ਅਣਜਾਣੇ ਦੇ ਵਿੱਚ ਬੜੇ ਮਾੜੇ ਬਚਨ ਬੋਲਦੇ ਹਨ ਤੁਹਾਡੀ ਮਹਿਮਾ ਨੂੰ ਨਹੀਂ ਪਛਾਣ ਸਕਿਆ ਸਤਿਗੁਰੂ ਜੀ ਜਿਹੜੀ ਰਾਕਸ਼ ਦੀ ਦੇਹ ਬਹੁਤ ਵੱਡੀ ਸੀ ਉਸ ਰਾਕਸ਼ ਨੂੰ ਤੁਸੀਂ ਮਾਰਿਆ ਤੇ ਮੈਨੂੰ ਉਸ ਰਾਕਸ਼ ਦੇ ਕੋਲੋਂ ਆਪਣਾ ਹੱਥ ਦੇ ਕੇ ਬਚਾਣਾ ਕੀਤਾ ਉਸ ਰਾਕਸ਼ ਦਾ ਵੀ ਤੁਸੀਂ ਛੁਟਕਾਰਾ ਕੀਤਾ ਹੈ ਗੁਰੂ ਜੀ ਜਿਹੜੇ ਰਾਕਸ਼ ਦੇ ਗਿਰਨ ਕਰਕੇ ਜਿਹੜਾ ਨੌ ਯੋਜਨ ਦਾ ਹੋ ਚੁੱਕਾ ਸੀ ਆਸ ਪਾਸ ਦੇ ਸਾਰੇ ਪੇੜ ਆਦਿ ਸਾਰੇ ਚੂਰਾ ਚੂਰ ਬਣ ਗਏ ਵੱਡੇ ਵੱਡੇ ਵਰਖਸ਼ਾਂ ਦਾ ਚੂਰਨ ਬਣ ਗਿਆ ਉਹ ਇੰਨੇ ਵੱਡੇ ਰਾਕਸ਼ ਨੂੰ ਤੁਸੀਂ ਧਰਤੀ ਦੇ ਪਟਕਾ ਕੇ ਮਾਰਿਆ ਸਤਿਗੁਰੂ ਜੀ ਤੁਸੀਂ ਕਿਰਪਾ ਕੀਤੀ ਹੈ ਸਤਿਗੁਰੂ ਜੀ ਜਿਹੜਾ ਇਹ ਰਾਕਸ਼ ਸੀ ਕਿ ਇਹਨੂੰ ਗਤੀ ਮਿਲ ਜਾਵੇਗੀ ਇਹਨੇ ਆਸ ਪਾਸ ਦੇ ਜੰਗਲਾਂ ਦਾ ਕੋਈ ਜੀਵ ਜੰਤੂ ਨਹੀਂ ਛੱਡਿਆ ਰਾਕਸ਼ ਜੀ ਦੀ ਹੋਣ ਕਰਕੇ ਇਹਨੇ ਬਹੁਤ ਸਾਰੇ ਜੀਵਾਂ ਦਾ ਘਾਤ ਕੀਤਾ ਹੈ ਤੇ ਇਹਦੇ ਪਾਪਾਂ ਤੋਂ ਬਾਅਦ ਇਹਨੂੰ ਕੀ ਮੁਕਤੀ ਮਿਲੇਗੀ ਤੁਸੀਂ ਦੱਸੋ ਇਹਨੇ ਕਿਸ ਤਰ੍ਹਾਂ ਵਿਧੀ ਨਾਲ ਮੁਕਤੀ ਇਹਨੂੰ ਮਿਲ ਸਕਦੀ ਹੈ ਇਹ ਕਿਵੇਂ ਸੱਚਖੰਡ ਵਿੱਚ ਗਿਆ ਕਿਸ ਕਾਰਨ ਕਰਕੇ ਇਹਨੂੰ ਸੱਚਖੰਡ ਦੀ ਪ੍ਰਾਪਤੀ ਹੋਈ ਗੁਰੂ ਜੀ ਪਾਪਾਂ ਨੂੰ ਕਰਨ ਵਾਲਾ ਹਰ ਵਕਤ ਜੀਵਾਂ ਦਾ ਘਾਤ ਕਰਨ ਵਾਲਾ ਰਾਕਸ਼ ਕਿਸ ਵਿਧੀ ਨਾਲ ਸੱਚਖੰਡ ਵਿੱਚ ਜਾ ਸਕਦਾ ਹੈ
ਕਮਲ
ਸਤਿਗੁਰੂ ਸਾਹਿਬ ਮਹਾਰਾਜ ਜਿਹਨਾਂ ਦਾ ਮੁੱਖ ਚੰਦਰਮਾ ਵਰਗਾ ਹੈ ਐਸੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਇਹ ਭਾਈ ਮਰਦਾਨਾ ਜੀ ਜਿਹੜਾ ਇਹ ਰਾਕਸ਼ ਸੀ ਇਹਨੇ ਪੁਰਾਣੇ ਜਨਮਾਂ ਦੇ ਵਿੱਚ ਥੋੜੇ ਸਮੇਂ ਵਾਸਤੇ ਵੀ ਜਿਹੜਾ ਸੰਤਾਂ ਦੀ ਸੇਵਾ ਕਰ ਲਵੇ ਉਹ ਸੁੱਖ ਮਿਲਦੇ ਹਨ। ਤਾਂ ਇਸ ਰਾਖਸ਼ ਨੇ ਪੁਰਾਣੇ ਜਨਮਾਂ ਵਿੱਚ ਸੰਤਾਂ ਦੀ ਸੇਵਾ ਕੀਤੀ ਸੀ, ਸੰਤਾਂ ਦੀ ਸੇਵਾ ਕਰਕੇ ਸੰਤਾਂ ਭਗਤਾਂ ਦੀ ਸੇਵਾ ਕਾਰਨ ਇਹਨੂੰ ਹੁਣ ਗੱਦੀ ਮਿਲੀ ਹੈ, ਇਹਨੂੰ ਮੁਕਤੀ ਮਿਲੀ ਹੈ। ਸੰਤਾਂ ਦੀ ਸੇਵਾ ਕਰਕੇ ਹੀ ਇਹਨੂੰ ਮੁਕਤੀ ਰੂਪੀ ਪਦਾਰਥ ਮਿਲਿਆ ਹੈ। ਸੰਤਾਂ ਦੀ ਸ਼ਰਧਾ ਨਾਲ, ਆਪਣੇ ਮਨ ਚ ਸੰਤਾਂ ਪ੍ਰਤੀ ਸ਼ਰਧਾ ਰੱਖ ਕੇ, ਭਾਵਨਾ ਰੱਖ ਕੇ ਸੇਵਾ ਕੀਤੀ ਤਾਂ ਇਹਨੂੰ ਮੁਕਤੀ ਰੂਪ ਪਦਾਰਥ ਮਿਲੇ ਹਨ।
ਸੰਤਨ
ਸੰਤਾਂ ਦੀ ਭਾਵਨਾ ਦੇ ਨਾਲ ਕੀਤੀ ਹੋਈ ਸੇਵਾ ਕਦੇ ਵੀ ਗਲਤੀ ਨਹੀਂ ਜਾਂਦੀ। ਭਾਵੇਂ ਕੋਈ ਮਾੜੇ ਕੰਮ ਕਰਕੇ ਹੀ ਸੰਤਾਂ ਦੀ ਸੇਵਾ ਕਰਦਾ ਹੋਵੇ, ਮਾੜੀ ਭਾਵਨਾ ਨਾਲ ਹੀ ਸੰਤਾਂ ਦੀ ਸੇਵਾ ਕੀਤੀ ਹੈ ਨਾ, ਪਰ ਸੰਤਾਂ ਦੇ ਦਰਸ਼ਨਾਂ ਦਾ ਫਲ ਐਸਾ ਹੈ ਵੀ ਜਿੰਨਾ ਮਰਜ਼ੀ ਪਾਪੀ ਹੋਵੇ ਉਹਦੇ ਜਨਮ ਸੁਧਰ ਜਾਂਦੇ ਹਨ। ਸੰਤਾਂ ਦੇ ਸਰੂਪ ਨੂੰ ਦੇਖਦਿਆਂ ਸਾਰ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਵੀ ਮੇਰੇ ਵਿੱਚ ਮਾੜੇ ਕਰਮ ਹਨ। ਕਹਿੰਦੇ ਜਿਵੇਂ ਸ਼ੀਸ਼ੇ ਨੂੰ ਵੇਖਣ ਦੇ ਨਾਲ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਵੀ ਮੇਰੇ ਚਿਹਰੇ ਤੇ ਇਹ ਦਾਗ ਹਨ, ਮੇਰੇ ਅੰਦਰ ਮਨ ਦੇ ਵਿੱਚ ਇਹ ਮਾੜੇ ਕਰਮ ਨੇ, ਇਹਨਾਂ ਚੀਜ਼ਾਂ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਸੰਤਾਂ ਦੇ ਦਰਸ਼ਨ ਹੋ ਜਾਂਦੇ ਹਨ। ਤੇ ਸੰਤਾਂ ਦੀ ਸੇਵਾ ਕੀਤੀ ਹੋਈ ਕਦੇ ਦੱਸੀ ਨਹੀਂ ਜਾਂਦੀ, ਸੰਤਾਂ ਦੀ ਕੀਤੀ ਹੋਈ ਸੇਵਾ ਕਹਿੰਦੇ ਕਦੇ ਵੀ ਅਕਾਸ ਉਹਨਾਂ ਦਾ ਫਲ ਹਮੇਸ਼ਾ ਮਿਲਦਾ ਹੈ, ਸੰਤਾਂ ਦੀ ਕੀਤੀ ਸੇਵਾ ਨਿਸਫਲ ਨਹੀਂ ਹੋ ਸਕਦੀ।
ਜੇ ਸੰਤ
ਜਿਹੜਾ ਬੰਦਾ ਸੰਤਾਂ ਦੇ ਕੋਲ ਦੋ ਸਮੇਂ, ਦੋ ਛਿਣ, ਦੋ ਘੜੀਆਂ ਵੀ ਸੰਤਾਂ ਕੋਲ ਬੈਠ ਕੇ ਸਮਾਂ ਬਿਤਾਉਂਦਾ ਹੈ ਉਹਨੂੰ ਐਸੀ ਅਵਸਥਾ ਮਿਲ ਜਾਂਦੀ ਹੈ, ਉਹਦੇ ਉੱਪਰ ਕਿਰਪਾ ਹੋ ਜਾਂਦੀ ਹੈ ਵੀ ਉਹ ਦੋਵੇਂ ਜਾਨਾਂ ਵਿੱਚ ਸੁੱਖ ਪਾਉਣ ਜੋਗਾ ਬਣ ਜਾਂਦਾ ਹੈ। ਸੰਤਾਂ ਦੇ ਕੋਲ ਬੈਠਣ ਕਰਕੇ ਹੀ ਜੀਵ ਨੂੰ ਦੋਵੇਂ ਜਹਾਨਾਂ ਦੇ ਸੁੱਖ ਮਿਲਦੇ ਨੇ, ਕਿਉਂਕਿ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਵੀ ਮੈਂ ਇਸ ਸੰਸਾਰ ਦੇ ਵਿੱਚ ਮਾੜੇ ਕਰਮ ਕਰ ਰਿਹਾ ਹਾਂ ਤੇ ਬਦਲ ਵਾਸਤੇ ਕੇਵਲ ਨਾਮ ਹੈ। ਉਹ ਸੰਤਾਂ ਦੇ ਦੁਆਰਾ ਪਤਾ ਲੱਗਦਾ ਹੈ ਤੇ ਸਤਿਗੁਰੂ ਕਹਿੰਦੇ ਸੰਤਾਂ ਦੀ ਸੇਵਾ ਕਰਕੇ ਇਸ ਨੂੰ ਵੀ ਐਸੀ ਪ੍ਰਾਪਤੀ ਹੋਈ ਕਿ ਇਹ ਸੱਚਖੰਡ ਜੋਗਾ ਬਣ ਚੁੱਕਾ ਸੀ। ਇਹਨੇ ਮਾੜੇ ਕਰਮਾਂ ਕਰਕੇ ਤਾਂ ਰਾਖਸ਼ੀ ਨਹੀਂ ਪਾਈ, ਪਰ ਸੰਤਾਂ ਦੀ ਕੀਤੀ ਹੋਈ ਸੇਵਾ ਕਦੇ ਵਿਰਥੀ ਨਹੀਂ ਜਾਂਦੀ, ਇਸ ਕਰਕੇ ਇਹਨੂੰ ਵੀ ਸੰਤਾਂ ਦੀ ਸੇਵਾ ਕਰਕੇ ਮੁਕਤੀ ਮਿਲਣੀ ਸੀ।
ਨਾਮ ਜਪੈ ਸੁਭਾ ਜਿਹੜੇ
ਸੰਤਾਂ ਦੇ ਕੋਲ ਬੈਠ ਕੇ ਸਮਾਂ ਬਿਤਾਉਂਦੇ ਨੇ ਉਹਨਾਂ ਨੂੰ ਦੋਵੇਂ ਜਹਾਨਾਂ ਦੇ ਸੁੱਖ ਮਿਲਦੇ ਹਨ। ਤੇ ਸੰਤਾਂ ਦੀ ਸੇਵਾ ਦੇ ਨਾਲ ਨਾਲ ਜੇ ਕਿਤੇ ਮਨ ਮਾਰ ਕੇ ਨਾਮ ਜਪਿਆ ਜਾਵੇ ਨਾ ਤਾਂ ਕਹਿੰਦੇ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ। ਸੰਤਾਂ ਦੇ ਕੋਲ ਬੈਠਣ ਕਰਕੇ ਸੇਵਾ ਕਰਨ ਦੇ ਨਾਲ ਸੁੱਖ ਮਿਲ ਜਾਂਦੇ ਹਨ, ਪਰ ਸੰਤਾਂ ਕੋਲ ਬੈਠ ਕੇ ਮਨ ਮਾਰ ਕੇ ਨਾਮ ਜਪਣ ਨਾਲ ਇਸ ਸੰਸਾਰ ਤੋਂ ਛੁਟਕਾਰਾ ਮਿਲ ਜਾਂਦਾ ਹੈ, ਕਰਮ ਬੰਧਨ ਛੁੱਟ ਜਾਂਦੇ ਹਨ ਤੇ ਮੁਕਤੀ ਦਾ ਪਦਾਰਥ ਮਿਲਦਾ ਹੈ।
ਕਲੀ ਕਾਲ ਮਹਾਤਮ ਨਾਮ ਕੋ ਸ਼੍ਰੀ ਪ੍ਰਭੂ ਕੀ
ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਇਸ ਸੰਸਾਰ ਦੇ ਵਿੱਚ ਕਲਯੁਗ ਦੇ ਵਿੱਚ ਜਿੱਥੇ ਚਾਰੇ ਪਾਸੇ ਅੰਧੇਰਾ ਹੈ, ਅਗਿਆਨਤਾ ਹੈ, ਇਸ ਸੰਸਾਰ ਦੇ ਵਿੱਚ ਕੇਵਲ ਨਾਮ ਦਾ ਆਸਰਾ ਹੈ, ਨਾਮ ਦਾ ਹੀ ਅਹੁਦਾ ਹੈ, ਨਾਮ ਦਾ ਹੀ ਆਸਰਾ ਹੈ ਜੀਵ ਨੂੰ। ਇਸ ਨਾਮ ਦੇ ਕਰਕੇ ਜੀਵ ਨੂੰ ਸੰਸਾਰ ਵਿੱਚ ਵੀ ਸੁੱਖ ਹਨ, ਅੱਗੇ ਦਰਗਾਹ ਦੇ ਵਿੱਚ ਵੀ ਸੁੱਖ ਹਨ ਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਨਾਮ ਦੇ ਕਰਕੇ।
ਮੰਦਰ
ਜਿਹੜੇ ਸੰਸਾਰ ਦੇ ਬੰਧਨ ਹਨ, ਕਰਮ ਹਨ, ਇਹ ਹਮੇਸ਼ਾ ਬੰਧਨਾਂ ਵਿੱਚ ਪਾਈ ਰੱਖਦੇ ਹਨ, ਇਹਨਾਂ ਬੰਧਨਾਂ ਨੂੰ ਬਦਲਾ ਤੋਂ ਛੁੱਟਣ ਵਾਸਤੇ ਇਸ ਸੰਸਾਰ ਵਿੱਚ ਕੋਈ ਹੋਰ ਉਪਚਾਰ ਨਹੀਂ, ਹੋਰ ਕੋਈ ਰਸਤਾ ਨਹੀਂ ਹੈ, ਕੇਵਲ ਨਾਮ ਦਾ ਹੀ ਰਸਤਾ ਹੈ। ਜਿਹੜੇ ਨਾਮ ਦੇ ਰਸਤੇ ਤੇ ਚੱਲਦੇ ਹਨ ਉਹਨਾਂ ਨੂੰ ਮੁਕਤੀ ਮਿਲਦੀ ਹੈ, ਜਿਹੜੇ ਨਾਮ ਦੇ ਰਸਤੇ ਤੇ ਨਹੀਂ ਚੱਲਦੇ ਉਹਨਾਂ ਦੇ ਕੋਲ ਹੋਰ ਕੋਈ ਉਪਾਏ ਨਹੀਂ, ਕੇਵਲ ਨਾਮ ਰੂਪੀ ਉਪਾਏ ਹੀ ਹੈ।
ਇਸ ਪ੍ਰਕਾਰ ਕੈ ਬਚਨ
ਇਸ ਤਰ੍ਹਾਂ ਦੇ ਬਚਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸੇ ਤੇ ਭਾਈ ਮਰਦਾਨੇ ਨੂੰ ਬਚਨ ਕਰਕੇ ਸਤਿਗੁਰੂ ਮਹਾਰਾਜ ਜੀ ਇਹ ਸਮਝਾਇਆ ਵੀ ਭਾਈ ਸੰਤਾਂ ਦੀ ਸੇਵਾ ਕਰਕੇ ਇਹਨੂੰ ਮੁਕਤੀ ਮਿਲਣੀ ਸੀ, ਪਰ ਕੇਵਲ ਇੱਕ ਮਾੜੇ ਕਰਮ ਕਰਕੇ। ਕਿਹੜਾ ਮਾੜਾ ਕਰਮ? ਜਿਹੜਾ ਇਹਨੇ ਸੰਤਾਂ ਨੂੰ ਜੂਠਾ ਭੋਜਨ ਛਕਾਉਣ ਦੀ ਸੋਚੀ ਸੀ। ਸੰਤਾਂ ਦੀ ਸੇਵਾ ਦੇ ਨਾਲ ਸੁੱਖ ਮਿਲਦਾ ਹੈ, ਪਰ ਦੂਸਰੇ ਪਾਸੇ ਜੇ ਸੰਤਾਂ ਨੂੰ ਦੁੱਖ ਦਿੱਤਾ ਜਾਵੇ ਉੱਥੇ ਸੰਤ ਦਾ ਦੁੱਖ ਜਮ ਤੇ ਨਹੀਂ ਛੁੱਟਿਆ, ਫਿਰ ਜਮਾਂ ਤੋਂ ਛੁੱਟਿਆ ਨਹੀਂ ਜਾ ਸਕਦਾ। ਇਸ ਕਰਕੇ ਸੰਤਾਂ ਦੀ ਸੇਵਾ ਸੁੱਖ ਦਿੰਦੀ ਹੈ ਤੇ ਸੰਤਾਂ ਦੀ ਨਿੰਦਾ ਉਹ ਦੁੱਖ ਦਿੰਦੀ ਹੈ। ਸੰਤਾਂ ਨੂੰ ਦੁੱਖ ਦੇਣਾ ਉਹ ਸਦਾ ਵਾਸਤੇ ਦੁੱਖ ਮਿਲਦਾ ਹੈ। ਇਸ ਨੇ ਸੇਵਾ ਕਰਕੇ ਮੁਕਤੀ ਪ੍ਰਾਪਤ ਕੀਤੀ ਤੇ ਜਿਹੜਾ ਭੋਜਨ ਝੂਠਾ ਕਰ ਦਿੱਤਾ ਸੀ ਉਹਦੇ ਕਰਕੇ ਮਾੜੇ ਕਰਮਾਂ ਕਰਕੇ ਜੀਵਾਂ ਨੂੰ ਝੂਠਿਆਂ ਨੂੰ ਖਾਣ ਦੀ ਆਦਤ ਪੈ ਗਈ, ਮਾਸ ਖਾਣਾ ਪਿਆ, ਰਾਕਸ਼ ਜੂਨੀ ਚ ਪੈਣਾ ਪਿਆ, ਕਿਉਂਕਿ ਲੰਗਰ ਨੂੰ ਝੂਠਾ ਕਰ ਦੇਣਾ ਇਹ ਰਾਕਸ਼ ਜੂਨੀ ਤੋਂ ਘੱਟ ਨਹੀਂ ਹੈ। ਲੰਗਰ ਝੂਠ ਵਰਤਾਣੀ ਲੰਗਰ ਵਿੱਚ, ਇਹਦੇ ਵਿੱਚ ਰਾਕਸ਼ ਤੋਂ ਹੋਰ ਕਿਹੜੀ ਰਾਕਸ਼ ਬਿਰਤੀ ਹੈ? ਜਿੱਥੇ ਵਿੱਚ ਸੁੱਚਵਤਾ ਹੀ ਨਹੀਂ ਉਹ ਰਾਕਸ਼ ਬਿਰਤੀ ਹੈ, ਜਿੱਥੇ ਸੁੱਚਤਾ ਹੈ ਉੱਥੇ ਦੇਵ ਬਿਰਤੀ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਇਹ ਦੱਸਿਆ ਵੀ ਸੰਤਾਂ ਦੀ ਸੇਵਾ ਸੁੱਖ ਦੇਣ ਵਾਲੀ ਹੈ ਤੇ ਸੰਤਾਂ ਦੇ ਕਰਮ ਕੀਤਾ ਹੋਇਆ ਉਹ ਦੁੱਖ ਦੇ ਜਾਂਦਾ ਹੈ। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਮਰਦਾਨੇ ਨੂੰ ਇਹ ਸਮਝਾ ਕੇ ਅੱਗੇ ਚਾਲਾ ਮਾਰਿਆ ਹੈ।
ਭਜ ਸੰਤੋਖ ਸਿੰਘ ਗੁਰਚਰਨ ਕਰ ਕਹਿ ਪੂਰਨ ਪਿਆਰੇ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਸਤਿਗੁਰੂ ਮਹਾਰਾਜ ਜੀ ਦੇ ਕੌਤਕਾਂ ਦਾ ਚਰਿੱਤਰਾਂ ਦਾ ਰੂਪ ਦੱਸਦਿਆਂ ਹੋਇਆਂ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਕਰ ਰਹੇ ਹਨ। ਕਹਿੰਦੇ ਐਸੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰਾਂ ਹਨ ਜਿਹੜੇ ਸਤਿਗੁਰੂ ਜੀ ਨੇ ਬੜੇ ਸਾਰੇ ਜੀਵਾਂ ਨੂੰ ਧਾਰਨਾ ਕੀਤਾ ਤੇ ਗੁਰੂ ਮਹਾਰਾਜ ਜੀ ਦੇ ਅਗਲੇ ਜਿਹੜੇ ਪਾਵਨ ਪਵਿੱਤਰ ਪ੍ਰਸੰਗ ਹਨ ਇਤਿਹਾਸ ਦੇ ਉਹ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ।